जिसमें अमृत ज्ञान है, माणक भगत वैराग, गुरु ग्रंथ साहिब उदद, बंदो कर अनुराग। श्री गुर शब्द कमाए जिन, जीते पंच विकार, तिन संतन को बंदना, सिर चरणन पर तार। एक ओंकारा सतगुरु, तेह प्रसाद सच होए, वाहिगुरु जी की फतेह, विघ्न विनाशन सोए। कहाँ बुद्ध प्रभ तुच्छ हमारी, वर्ण सके महिमा जो तिहारी, हम ना सिकद कर सिफत तुम्हारी, ना बोले हो तुम कथा सुधारी, हम ना सकद कर सिफत तुम्हारी, ना बोले हो तुम कथा सुधारी।
सतनाम श्री वाहिगुरु साहिब जी। करत लड़ाई इम तहां समा, सांझ भई आई, डेरन गए सरदार तुर, चौंकी चुपेर करवाई। करत लड़ाई इम तहां,
वाहे गुरु जी का खालसा, वाहे गुरु जी की फतेह। दीन दयाल भगत वत्सल, पार ब्रह्म पूर्ण परमेश्वर, सतगुरु धन धन श्री गुरु नानक देव साहिब जी महाराज, पंथ दे वाले सरबंस दानी, अमृत के दाते सतगुरु, धन धन श्री गुरु गोबिंद सिंह साहिब जी महाराज। दसे गुरु साहबाना दी आत्मक जोत, जागदी जोत, चवर शदर तख्त दे मालक, गद्दी उपर सुभाए मान सतगुरु, धन धन श्री गुरु ग्रंथ साहिब जी महाराज। गुरु दरबार अंदर जुड़ बैठी, सतगुरु जी दी साजी निवाजी, गुरु प्यारी, गुरु खालसा, गुरु रूप, सात संगत जियो। आप जी वड्डियां भागां वाले हो, जो सतगुरु जी दे महान तो महान दर्शन करके अपने जीवन दियां घड़ियां सफल कर रहे हो। सतगुरु जी दी कृपा सदका नित दी मर्यादा अनुसार संध्या दे समय दे दीवान सजाए गए हन, जिन्हां अंदर आप जी ने सोदार रह राज साहब उपरंत अरदास सरवण कीती है, सतगुरु जी दे पावन पवित्र हुक्मनामे सरवण कीते हन। सात संगत जी, गुरु जी की कृपा सदका चल रही श्री गुरपंथ प्रकाश की लड़ीवार कथा का समा होया है। महाराज जी ने बेंत बेंती कृपा कीती है, जिन्हां दे भाग चंगे हुंदे हन उह सतगुरु जी दी सतसंगत करके अपने जीवन दियां घड़ियां सफल करदे हन। सतगुरु जी दी संगत नाल ही पार उतारा है, साध संगत बिन तरिओ ना कोए, खोजत खोजत सुनी इह सोए। गुरु अर्जन देव महाराज जी कथन करदे हन, ऐ संत जनों असां ने वेख्या है, ਇਹ ਭਾਲ ਭਾਲ ਕਰਦਿਆਂ ਇਹ ਗੱਲ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਤੋਂ ਸੁਣੀ ਕਿ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ, ਸਾਧਾਂ ਦੀ ਸੰਗਤ ਕੀਤੀ ਹੈ, ਉਹੀ ਉਹ ਤਰੇ ਹਨ, ਹੋਰ ਕੋਈ ਤਰਿਆ ਨਹੀਂ ਹੈ। ਸੋ ਸਾਧ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਜੀ ਦੀ ਚਰਨ ਸ਼ਰਨ ਬੈਠ ਕੇ ਸਤਿਗੁਰੂ ਜੀ ਦੀਆਂ ਵਿਚਾਰਾਂ ਸਰਵਣ ਕਰ ਰਹੇ ਹੋ, ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, 40 ਸਿੰਘ ਨਾਲ ਹਨ ਅਤੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਵਿੱਚ ਹੀ ਹਨ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ। ਚਮਕੌਰ ਦੀ ਗੜੀ ਵਿੱਚ ਜਦੋਂ ਸਤਿਗੁਰੂ ਜੀ ਨੇ ਜੇ ਮੋਰਚਾ ਕੀਤਾ ਸੀ, ਉਸੇ ਵੇਲੇ ਪਠਾਣਾਂ ਨੇ ਹੱਲਾ ਮਚਾ ਦਿੱਤਾ, ਸਿੰਘਾਂ ਨੇ ਇਹਨਾਂ ਨੂੰ ਸੌਦਾ ਲਾਇਆ ਪਿਸ਼ਾਬ ਵੱਲ ਨੂੰ ਕੀਤਾ। ਇਹ ਖਵਾਜਾ ਖਿਜਰ ਨਾਰ ਖਾਂ ਪਠਾਨ ਦਾ ਭਰਾ, ਇਹ ਬੜਾ ਮਸਤੇ ਹੋਏ ਹਾਥੀ ਵਾਂਗ ਆਇਆ। ਜਦੋਂ ਆਪਣੇ ਭਰਾ ਦੀ ਲਾਸ਼ ਵੇਖੀ, ਇਹਦਾ ਨਾਲ ਹੀ ਜਿਹੜਾ ਰੰਗ ਉੱਡ ਗਿਆ, ਪੀਲਾ ਫਿੱਕਾ ਪੈ ਗਿਆ ਸੀ। ਫਿਰ ਇਹ ਗੜੀ ਦੀ ਕੰਧ ਪਿੱਛੇ ਲੁਕ ਲੁਕ ਕੇ ਚੋਟਾਂ ਮਰਵਾਵੇ ਨਗਾਰਿਆਂ 'ਤੇ ਵੀ ਅੱਗੇ ਹੋ ਕੇ ਗੁਰੂ ਜੀ ਨੂੰ ਪਕੜੋ, ਫੜੋ ਗੁਰੂ ਜੀ ਨੂੰ, ਇਹਨੇ ਮੇਰਾ ਭਰਾ ਮਾਰ ਦਿੱਤਾ ਹੈ। ਆਪ ਪਰ ਸਾਹਮਣੇ ਨਾ ਹੋਵੇ, ਸਤਿਗੁਰੂ ਜੀ ਕਹਿਣ ਖਵਾਜਾ ਖਿਜਰ ਇਹਨਾਂ ਤੋਂ ਆਪਣਿਆਂ ਨੂੰ ਬਹਾਦਰ ਕਹਾਉਣਾ ਹੈ, ਸਾਹਮਣੇ ਆ ਆਹਮੋ ਸਾਹਮਣੇ ਵਾਰ ਕਰੀਏ। ਪਰ ਹੁਣ ਕਿੱਥੇ ਨਿਕਲੇ, ਇਹ ਗਿੱਦੜ ਵਾਂਗ ਲੁਕਿਆ ਹੋਇਆ ਹੈ ਚਮਕੌਰ ਦੀ ਗੜੀ ਦੇ ਕੰਧਾਂ ਦੇ ਕੋਲ, ਸਾਹਮਣੇ ਨਹੀਂ ਆਉਂਦਾ ਹੈ। ਉੱਥੇ ਸਾਧ ਸੰਗਤ ਜੀ ਇੰਨਾ ਘਮਸਾਨ ਦਾ ਜੰਗ ਮੱਚਿਆ, ਜਿਹੜੀ ਹਵੇਲੀ ਸੀ ਉਹਦੇ ਅੰਦਰ ਨਾ ਕੁਝ ਦਾਣਾ ਸੀ, ਕੁਝ ਅੰਨ ਨਹੀਂ ਸੀ। ਜਿਹੜੇ ਸਿੰਘ ਜ਼ਖਮੀ ਸਨ ਉਹ ਵੀ ਭੁੱਖੇ ਭਾਣੇ ਪਿਆਸੇ ਅਤੇ ਨੀਂਦ ਨਾਲ ਅਕਾਏ ਹੋਏ ਸਨ। 7 ਮਹੀਨੇ ਤੋਂ ਵੱਧ ਹੋ ਗਏ ਸਨ ਇਹ ਜੰਗ ਹੁੰਦੇ ਨੂੰ। ਪਹਿਲਾਂ ਘੇਰਾ ਪਾ ਛੱਡਿਆ, ਉਦੋਂ ਕੋਈ ਅੰਨ ਨਾ ਜਾਣ ਦਿੱਤਾ, ਫਿਰ ਮਗਰ ਚੜ੍ਹੇ ਆਏ, ਖਾਣ ਪੀਣ ਦਾ ਸਮਾਂ ਹੀ ਨਾ ਮਿਲਿਆ। ਇਹ ਗੁਰੂ ਦੀ ਕਿਰਪਾ ਨਾਲ ਸਿੰਘ ਸਿਦਕ ਨਾਲ ਲੜਦੇ ਰਹੇ। ਜਦੋਂ ਸਾਰਾ ਗੋਲੀ ਸਿੱਕਾ ਖਤਮ ਹੋ ਗਿਆ, ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਖਾਲਸਾ ਜੀ, ਹੁਣ ਤੇਗਾਂ ਫੜ ਕੇ ਹਵੇਲੀ ਦੇ ਚਾਰ ਚੁਫੇਰੇ ਗਿਰਦੌਰੀ ਕਰਨੀ ਹੈ। ਸਿੰਘ ਜੋਟੇ ਬਣਾ ਬਣਾ ਜਾਂਦੇ ਹੈ, ਤੁਰਕ ਜਦੋਂ ਚੜ੍ਹ ਕੇ ਆਉਂਦੇ ਹੈ, ਪਠਾਣ ਪਹਾੜੀ ਰਾਜੇ ਸੱਚੇ ਪਾਤਸ਼ਾਹ ਜੀ ਨਾਲ ਇੰਨੀ ਕਿਰਪਾ ਹੈ ਗੁਰੂ ਜੀ ਦੀ, ਸਿੰਘ ਇੰਨਾ ਘਮਸਾਨ ਮਚਾਉਂਦੇ ਹੈ, ਤੁਰਕਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕਿੰਨਾ ਸਾਰਾ ਅਨੰਦਪੁਰ ਸਾਹਿਬ ਹੀ ਆ ਟੁੱਕ ਗਿਆ ਹੈ ਇੱਥੇ। ਪਰ ਸਿੰਘ 5, ਇਹ ਗੁਰੂ ਜੀ ਨੇ ਕਾਲਾ ਵਰਦਾਈ ਉੱਥੇ, 1,25,000 ਸੇ ਏਕ ਲੜਾਊਂ, ਇਹ ਜਿਹੜਾ ਵਚਨ ਕੀਤਾ ਮਹਾਰਾਜ ਨੇ ਪੂਰਾ ਕੀਤਾ। ਫਿਰ ਜਦੋਂ ਥੋੜ੍ਹੇ ਸਿੰਘ ਰਹਿ ਗਏ, ਮਹਾਰਾਜ ਨੇ ਵਿਚਾਰ ਕੀਤੀ ਵੀ ਸਿੰਘ ਹੁਣ ਬਾਹਰ ਨਹੀਂ ਜਾਣਾ ਹੈ, ਗੜੀ ਦੇ ਉੱਪਰ ਹੀ ਖੜ ਕੇ ਪਹਿਰਾ ਦੇਣਾ ਹੈ। ਇਹ ਪੌੜੀਆਂ ਲਾ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਇੰਨਾ ਵੀ ਕੋਈ ਹੁਣ ਗੋਲੀ ਕੋਈ ਤੀਰ ਦੇ ਆਉਂਦਾ ਨਹੀਂ ਹੈ। ਆਪਾਂ ਅੰਦਰ ਜਾ ਕੇ ਹੁਣ ਦਾਖਲ ਹੋ ਗਏ ਅਤੇ ਗੁਰੂ ਜੀ ਨੂੰ ਪਕੜੀਏ। ਜਦੋਂ ਪੌੜੀਆਂ 'ਤੇ ਹੱਥ ਲਾ ਕੇ ਚੜ੍ਹਨ ਲੱਗੇ ਹਨ, ਸਿੰਘਾਂ ਨੇ ਮਾਰ ਮਾਰ ਕਿਰਪਾਨਾਂ ਦੇ ਹੱਥ ਬਾਹਾਂ ਕੱਟ ਸੁੱਟੇ ਹਨ। ਇਹ ਧੜਾਮ ਧੜਾਮ ਕਰਕੇ ਗੜੀ ਤੋਂ ਡਿੱਗਦੇ ਹਨ। ਫਿਰ ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਵਿਚਾਰਿਆ ਹੈ ਵੀ ਪਿਤਾ ਜੀ, ਇਹ ਤੋਂ ਪਹਿਲਾਂ ਕਿ ਪਿਤਾ ਜੀ ਸ਼ਹੀਦੀ ਪਾਉਣ ਅਤੇ ਪੁੱਤਰ ਦਾ ਕੋਈ ਧਰਮ ਨਹੀਂ ਹੈ ਉਹ ਜਿੰਦਾ ਰਹੇ, ਉਹਨੂੰ ਛਤਰੀ ਨਹੀਂ ਕਹਿੰਦੇ ਜਿਹੜਾ ਆਪਣੇ ਅੱਖਾਂ ਦੇ ਨਾਲ ਪਿਤਾ ਨੂੰ ਸ਼ਹੀਦ ਹੁੰਦਾ ਦੇਖੇ। ਪੁਰਾਣੀਆਂ ਕਥਾਵਾਂ ਯਾਦ ਕੀਤੀਆਂ ਹੈ ਕਿ ਅਭਿਮਨੂ ਨੇ ਆਪਣੇ ਪਿਤਾ ਜੀ ਤੋਂ ਪਹਿਲਾਂ ਆਪਣਾ ਸਰੀਰ ਬਲੀਦਾਨ ਕੀਤਾ ਸੀ। ਫਿਰ ਯਾਦ ਕੀਤਾ ਹੈ ਕਿ ਮੇਘਨਾਦ ਨੇ ਆਪਣੇ ਪਿਤਾ ਰਾਵਣ ਨੂੰ ਨਹੀਂ ਪਹਿਲਾਂ ਬਲੀਦਾਨ ਹੋਣ ਦਿੱਤਾ ਸੀ, ਆਪਣਾ ਬਲੀਦਾਨ ਦਿੱਤਾ ਸੀ, ਆਪਣਾ ਸਰੀਰ ਛੱਡਿਆ ਸੀ। ਇਹ ਹੀ ਛਤਰੀਆਂ ਦੀ ਰੀਤ ਹੈ, ਸਾਨੂੰ ਜੰਗ ਕਰਨਾ ਚਾਹੀਦਾ ਹੈ। ਗੁਰੂ ਜੀ ਦੀ ਆਗਿਆ ਪਾ ਕੇ ਜੰਗ ਕੀਤਾ, ਇੰਨਾ ਇੱਥੇ ਘਮਸਾਨ ਮਚਾਇਆ, ਕਹਿੰਦੇ 3-3 ਮੀਲ ਤੱਕ ਬਾਬਾ ਅਜੀਤ ਸਿੰਘ ਜੀ ਨੇ ਲਾਸ਼ਾਂ ਹੀ ਲਾਸ਼ਾਂ ਵਿਛਾ ਦਿੱਤੀਆਂ ਹਨ, ਤੁਰਕਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਹੈ। ਅਖੀਰੀ ਸ਼ਹੀਦੀ ਪਾਈ ਹੈ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਕੋਲ ਸਹਿ ਨਾ ਗਿਆ, ਗੁਰੂ ਜੀ ਦੀ ਆਗਿਆ ਲੈ ਕੇ ਆਪ ਵੀ ਗਏ ਅਤੇ ਐਸੀ ਤਲਵਾਰ ਸ਼ਮਸ਼ੀਰ ਕਮਾਈ ਹੈ, ਢਾਲ ਕਮਾਈ ਹੈ, ਜਿਹਦੇ ਲੱਗਦੇ ਹੈ 2 ਟੋਟੇ ਕਰਕੇ ਸੁੱਟ ਦਿੰਦੇ ਹਨ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ 1761 ਬਿਕਰਮੀ ਸੰਮਤ ਨੂੰ, ਇੱਥੇ ਕਵੀ ਜੀ ਨੇ 1762 ਬਿਕਰਮੀ ਸੰਮਤ ਲਿਖੀ ਹੋਈ ਹੈ, ਦੋਵਾਂ ਸਾਹਿਬਜ਼ਾਦਿਆਂ ਨੇ ਸਾਧ ਸੰਗਤ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਦਿੱਤੀ ਸੀ ਅਤੇ ਆਪਣਾ ਆਇਆ ਸਫਲ ਕੀਤਾ ਸੀ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੇ ਪਾਤਸ਼ਾਹ ਜਿਹੜੇ ਪਿਆਰੇ ਹੁੰਦੇ ਹੈ, ਆਪਣਾ ਜਨਮ ਗੁਰੂ ਦੇ ਲੇਖੇ ਲਾਉਂਦੇ ਹੈ, ਦੁਨੀਆ ਦੇ ਲੋਕ ਆਪਣੇ ਘਰ ਪਰਿਵਾਰ ਦੇ ਲੇਖੇ ਲਾਉਂਦੇ ਹੈ ਜ਼ਿੰਦਗੀ, ਰੱਬ ਦੇ ਸੰਤ ਗੁਰੂ ਦੇ ਲੇਖੇ ਲਾਉਂਦੇ ਹੈ ਜ਼ਿੰਦਗੀ। ਆਪ ਜੀ ਨੇ ਸਾਧ ਸੰਗਤ ਜੀ ਇਹ ਪ੍ਰਸੰਗ ਕੱਲ੍ਹ ਸਰਵਣ ਕੀਤੇ ਸਨ। ਅੱਗੇ ਜਿਵੇਂ ਗੁਰੂ ਮਹਾਰਾਜ ਜੀ ਮਾਛੀਵਾੜੇ ਵੱਲ ਨੂੰ ਚਾਲੇ ਮਾਰੇ ਹਨ, वो कथा जा रही है, आपां बड़े प्यार सत्कार नाल सरवण करिए। सरवण करन तो पहला सतगुरु जी दे चरणों विच निवाओ सीस। सारे बोलो जी सतनाम श्री वाहेगुरु साहिब जी, सतनाम श्री वाहेगुरु साहिब जी,
सतनाम श्री वाहेगुरु साहिब जी। दोहरा करत लराई एम तहां समा।
इस तरह कहते करत लराई इम तहां, करद्या करद्या कहते उथे लड़ाई।
समा सांझ भई आई,
समा जिहड़ा है वह संध्या का समा आ गया। आ रहरा साहब का जो समा है संध्या समा इन कहते हैं, जिदे ना दिन ना रात सूरज छिप जाता है उन्होंने संध्या कहते हैं, क्योंकि संधि आगे मिलती है तो जोड़ है। संधि का समा कहते आ गया जंग करद्या करद्या।
डेरन गए सरदार तुर,
उस वक्त जिहड़े सरदार सन अगे हो गए जंग करवाउण वाले तुरकां दे, और सारे सरदार आपो अपने डेरिया नूं चले गए, दा खड़े कर गए दूजिया नूं।
चौंकी चुफेर करवाई,
ये चौंकी चार सवेरे चंगी तरह चौंकी ला के ना चार सवेरा घत गए, क्योंकि इन्हां नूं पता सी कि तीन मील तक गुरु जी का तीर पहुँचता है, जिस करके ये डरदिया ने इन्हां जिहड़ी चौंकियां कराइया किन्ने किन्ने दूर करवाइयां होईयां हन। चौंकियां दूर करवा के ते डेरे लवा के तुरकां दे अपनी फौज दे ते आप चल गए हन।
चौपाई बहु चुकसाई चफेरे कर गए,
माड़ा मोटा कोई काम नहीं किया है, इन्नी कहते तकड़ाई की है, सारे नूं समझाया है कि मता कितें गुरु इस रस्ते साणी लंघ जाण, मता कितें किसे पासे निकल जाण, पूरी ऐ तकड़ाई कीती है इस इन्हां सरदारां ने कह के।
मानो खान संग मनुख खड़वे,
ते मनुखन संग मनुख खड़वे, मनुखां दे नाल मनुख खड़े कीते हुए ऐ कंधां वांग जुड़े हुए आपो विच।
औरन के ढिंग और खड़वे,
ते औरन के ढिग होरां दे ढिग नाल कीते हुए खड़े, भाव एक दिन कट्ठे संघने जोड़े है कंध वाग, अगड़ पिछड़ी इन्ना आपो विच पैर रखने थान नहीं है, इन्ना संघने एक दूजे नाल मेले हुए हैं।
तीन मध रात को लगन पे,
ते उन्ना दे विच एक दे रात का समा सी, तेरा लंघना जिहड़ा पाया नहीं जा रहा सी भी कोई लंघ नहीं सकता है।
एक कहे गुर रहबो नाहीं,
एक जिहड़े है जिन्हां ने गुरु जी की ताकत वेखी है, गुरु जी की महिमा वेखी हुई है, वो दे कहते हैं भी गुरु ने रहना नहीं है, जिनी मर्जी तुम तकड़ाई करो, जिन्ना मर्जी तुम आ घमसान मचाई फिर वो बंदे दे बंदा चढ़ा लो, गुरु काबू आने वाले नहीं है, उन्हें रहना नहीं है।
ओए फिर कहे कि मजाक उड़ाही,
ते दूजे कहते हैं अंत की कर लैणगे भी उड जाणगे किधर जाणगे, इन्ने जिहड़े बंदे ते बंदा चढ़िया होया है वो जाणगे किधर।
चार कुंट उस फड़ने वारो,
एक होवे कोई हजार होवे ते गल वखरी है, इत्थे ते जिहड़े लखां बंदे इकट्ठे होए है ते चार कुंडां विच ही उत्तर पर्व पूर्व पछम दक्षण ਵੀ ਚੌਵਾਂ ਪਾਸਿਆਂ ਦੇ ਬੰਦੇ ਖਿਲਾਰੇ ਹੋਏ ਆ, ਫਿਰ ਕਹਿੰਦੀ ਲੰਘਣਗੇ
ਲੱਖ ਲੋਕ ਉਸ ਭਏ ਦੁਆਰੇ,
ਕਿਉਂਕਿ ਲੱਖਾਂ ਹੀ ਲੋਕ ਜਿਹੜੇ ਹੈ ਉਹਨਾਂ ਦੇ ਦੁਆਲੇ ਹੋਏ ਹੈ ਵੀ ਗੁਰੂ ਜੀ ਨੇ ਪਕੜਨਾ ਹੈ ਪਕੜਨਾ ਹੈ, ਫਿਰ ਲੰਘਣਗੇ ਕਿਸ ਤਰ੍ਹਾਂ।
ਓਏ ਲਾਏ ਫੰਗ ਕਿਤ ਜਾਏ ਉਡਾਹੀ,
ਤੁਸੀਂ ਕਹਿੰਦੇ ਹੈ ਵੀ ਗੁਰੂ ਜੀ ਨੇ ਰਹਿਣਾ ਨਹੀਂ ਹੈ, ਦੱਸੋ ਉਹਨਾਂ ਨੇ ਕੀ ਖੰਭ ਲਾਏ ਹੋਏ ਹੈ ਵੀ ਜਿਹੜਾ ਉੱਡ ਜਾਣਗੇ। ਆਪੋ ਵੀ ਜਿਹੜੇ ਤੁਰਕਾਂ ਦੀਆਂ ਫੌਜਾਂ ਉਹ ਗੱਲਾਂ ਕਰਦੇ ਹਨ,
ਉਸ ਜ਼ਮੀਨ ਮਤ ਬੜਿਓ ਨਾ ਜਾਹੀ,
ਅਤੇ ਕਹਿੰਦੇ ਹੈ ਵੀ ਗੁਰੂ ਜੀ ਕੋਈ ਇਹ ਵੀ ਨਹੀਂ ਵੀ ਕੋਈ ਥੱਲੇ ਟਿਕਾਣਾ ਹੋਵੇ ਵੀ ਜ਼ਮੀਨ ਵਿੱਚ ਧਸ ਜਾਣ, ਵੀ ਜ਼ਮੀਨ ਵਿੱਚ ਵੀ ਨਹੀਂ ਵੜ ਸਕਦੇ ਹੈ ਨਾ ਉੱਡ ਸਕਦੇ ਹੈ, ਫਿਰ ਜਾਣ ਕੇ ਕਿੱਧਰ?
ਠੀਕ ਬਾਤ ਗੁਰ ਔਖੀ ਬਣੀ।
ਹਾਂ ਠੀਕ ਗੱਲ ਹੈ ਵੀ ਜਿਹੜੀ ਗੱਲ ਹੈ ਬੜੀ ਔਖੀ ਬਣ ਗਈ ਹੈ, ਗੁਰੂ ਕਿਸੇ ਪਾਸੇ ਜਾ ਨਹੀਂ ਸਕਦੇ।
ਉਤੀ ਬਾਤ ਜਿਮ ਲੋਕਣ ਗਿਣੀ।
ਇਹ ਜਿਵੇਂ ਇਹਨਾਂ ਲੋਕਾਂ ਨੇ ਆਪੋ ਵਿੱਚ ਗਿਣੀ ਮਿੱਥੀ ਹੋਈ ਸੀ ਵੀ ਬੜੀ ਔਖੀ ਗੱਲ ਬਣ ਗਈ ਹੈ ਗੁਰੂ ਵਾਸਤੇ, ਗੁਰੂ ਲੰਘ ਨਹੀਂ ਸਕਦੇ ਕਿਸੇ ਪਾਸੇ। ਪਰ ਜਿਹੜੇ ਸਿਆਣੇ ਹੈ, ਸੂਝਵਾਨ, ਜਿਨ੍ਹਾਂ ਨੇ ਗੁਰੂ ਜੀ ਦੀ ਕਲਾ ਤਾਕਤ ਵੇਖੀ ਹੋਈ ਹੈ, ਉਹ ਕਹਿੰਦੇ ਹੈ ਵੀ ਭਾਵੇਂ ਇਹ ਕੋਈ ਫੌਜ ਨਹੀਂ ਹੈ, ਦੁੱਗਣੀ ਚੌਗਣੀ ਲੱਗ ਜਾਵੇ ਨਾ, ਇਹ 10 ਲੱਖ ਤੋਂ ਉੱਤੇ ਕੀ 20, 30, 40 ਲੱਖ ਵੀ ਲੱਗ ਜਾਵੇ, ਗੁਰੂ ਜੀ ਫਿਰ ਵੀ ਰਹਿਣ ਵਾਲੇ ਨਹੀਂ ਹਨ, ਉਹਨਾਂ ਨੇ ਲੰਘ ਹੀ ਜਾਣਾ ਹੈ। ਜਿਨ੍ਹਾਂ ਦੀ ਮੱਤ ਥੋੜ੍ਹੀ ਹੈ, ਦੁਨਿਆਵੀ ਮੱਤ ਵਾਲੇ, ਉਹ ਕਹਿੰਦੇ ਵੀ ਗੁਰੂ ਲੰਘਣਗੇ ਕਿੱਧਰ? ਉਹਨੂੰ ਕੀ ਖੰਭ ਲੱਗੇ ਹੈ ਜਾਂ ਜ਼ਮੀਨ ਵਿੱਚ ਕੋਈ ਟਿਕਾਣਾ ਬਣਿਆ ਹੋਇਆ ਹੈ? ਉਹ ਲੰਘ ਨਹੀਂ ਸਕਦੇ।
ਤੋ ਸਤਿਗੁਰ ਕੁਛ ਸੁਝੇ ਨਾਹੀ।
ਉਸ ਵਕਤ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਚ ਵਿਚਾਰ ਕਰਦੇ ਹਨ,
ਰਹੀ ਨਾ ਫੌਜ ਕੁਛ ਲੜਨੇ ਵਾਹੀ।
ਵੀ ਸਾਡੇ ਨਾਲ ਸਿੰਘ ਸਨ ਗਿਣਤੀ ਦੇ 40, ਤੇ ਉਹ ਵੀ ਸਾਡੀ ਫੌਜ ਹੁਣ ਲੜਨ ਵਾਸਤੇ ਰਹੀ ਨਹੀਂ ਹੈ।
ਸਾਹਿਬ ਜਾਦਦ ਸ਼ਹੀਦੀ ਪਾਈ।
ਸਾਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹਨਾਂ ਵੀ ਉਹ ਵਾਹਿਗੁਰੂ ਦੇ ਲੇਖੇ ਆਪਣੇ ਸਰੀਰ ਲਾ ਦਿੱਤੇ ਹੈ, ਸ਼ਹੀਦੀ ਪਾ ਲਈ ਹੈ।
ਬਹੁ ਸਤਿਗੁਰ ਇਮ ਭਈ ਸੁਚਾਈ।
ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੋ ਸਭ ਦੀਆਂ ਸੋਚਾਂ ਕੱਟਣ ਵਾਲੇ ਹਨ, ਅੱਜ ਦੁਨਿਆਵੀ ਸਵਾਂਗ ਜਿਹੜਾ ਧਾਰਿਆ ਹੋਇਆ ਹੈ, ਦੁਨਿਆਵੀ ਲੋਕਾਂ ਵਾਂਗ ਸਤਿਗੁਰੂ ਜੀ ਸੋਚ ਰਹੇ ਹਨ ਅੱਜ।
ਦੋਹਰਾ ਤੋ ਸ੍ਰੀ ਸਤਿਗੁਰੂ ਸੋਚਿਓ।
ਤਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੇ,
ਹਮ ਸੁਤ ਦੀਨੇ ਸੋਪਵਾਏ।
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਅਸਾਂ ਨੇ ਆਪਣੇ ਅੱਜ ਪੁੱਤਰ ਤੁਹਾਡੇ ਚਰਨਾਂ ਵਿੱਚ ਸੌਂਪ ਦਿੱਤੇ ਹੈ, ਤੁਹਾਡੀ ਮਾਨਤ ਵਾਹਿਗੁਰੂ ਤੁਹਾਨੂੰ ਬਖਸ਼ ਦਿੱਤੀ ਹੈ, ਤੁਸਾਂ ਨੇ ਲੇਖੇ ਲਾ ਲਿਆ ਹੈ,
ਹਮ ਦੂਜੇ ਬਚਤੇ ਨਾ ਰਿਸੇ।
ਬਾਕੀ ਇਹ ਦੁਨਿਆਵੀ ਤੌਰ 'ਤੇ ਦੇਦਾ ਹੈ ਵੀ ਸਰੀਰ ਕਰਕੇ ਲੱਗਦਾ ਜੇ ਅਸੀਂ ਵੀ ਨਹੀਂ ਰਹਿਣਾ ਹੈ, ਇਹ ਗੁਰੂ ਜੀ ਨੇ ਸਵਾਂਗ ਹੀ ਸਾਰਾ ਸਾਧ ਸੰਗਤ ਜੀ ਵਰਤਾਇਆ ਹੈ, ਸੱਚੇ ਪਾਤਸ਼ਾਹ ਜੀ ਨੂੰ ਕੋਈ ਚਿੰਤਾ ਨਹੀਂ ਹੈ, ਕੋਈ ਫਿਕਰ ਨਹੀਂ ਹੈ, ਪਰ ਇੱਕ ਦੁਨਿਆਵੀ ਤੌਰ ਦੇ ਨਾਲ ਜਿਹੜਾ ਹੈ ਸੋਚ ਵਿਚਾਰ ਕੀਤੀ ਹੈ ਵੀ ਇੰਨੀ ਫੌਜ ਹੈ, ਗੜੀ ਵੀ ਉੱਥੇ ਛੋਟੀ ਪੈ ਜਾਂਦੀ ਹੈ, 4 ਸ਼ਬੇਰੇ ਘੇਰਾ ਕੱਤਿਆ ਹੋਇਆ ਹੈ। ਮਹਾਰਾਜ ਵਿਚਾਰਾਂ ਕਰਦੇ ਹੈ ਵੀ ਲੰਘਣਾ ਅਸੀਂ ਜ਼ਰੂਰ ਹੈ, ਅਸਾਂ ਨੇ ਬਾਹਰ ਜਾਣਾ ਜ਼ਰੂਰ ਹੈ, ਪਰ ਲੰਘੀਏ ਕਿਸ ਤਰ੍ਹਾਂ? ਇਸ ਤਰ੍ਹਾਂ ਸੱਚੇ ਪਾਤਸ਼ਾਹ ਵਿਚਾਰ ਕਰਦੇ ਹਨ,
ਕਿਛੁ ਹੋਵਕ ਉਨੇ ਰਜਾਏ।
ਫਿਰ ਕਹਿੰਦੇ ਹੈ ਵਾਹਿਗੁਰੂ ਤੇਰੇ ਚਰਨਾਂ ਵਿੱਚ ਸਿੰਘ ਸ਼ਹੀਦ ਕੀਤੇ ਹੈ, ਤੇਰੇ ਚਰਨਾਂ ਵਿੱਚ ਸਪੁੱਤਰ ਆਪ ਜੀ ਦੇ ਬਖਸ਼ੇ ਭੇਟ ਕੀਤੇ ਹੈ। ਚਲੋ ਉਹ ਵਾਹਿਗੁਰੂ ਦੀ ਕਹੀ ਇਹੋ ਜਿਹੀ ਜਿਹੜੀ ਹੈ ਹੋ ਭਾਣਾ ਹੋ ਉਸ ਵਾਹਿਗੁਰੂ ਦਾ, ਉਸ ਵਾਹਿਗੁਰੂ ਨੇ ਐਸਾ ਕੁਝ ਕਰਨਾ ਹੋ। ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਰਦੇ ਵਿਚਾਰਾਂ,
ਚੋ ਪਈ ਪਰ ਭਲੀ ਭਈ ਇਸ ਤੁਰਕੇ ਲਾਏ।
ਇੱਕ ਗੱਲ ਗੁਰੂ ਜੀ ਕਹਿੰਦੇ ਚੰਗੀ ਹੋਈ ਹੈ, ਆਹ ਬੜਾ ਭਲਾ ਹੋਇਆ ਹੈ ਵੀ ਇਹ ਤੁਰਕਾਂ ਦੇ ਸਿਰ ਹੀ ਲਾਏ ਸਰੀਰ, ਇਹ ਭਲਾ ਹੈ, ਵੱਡੀ ਗੱਲ ਹੋਈ ਹੈ, ਐਵੇਂ ਜਾਈ ਸਰੀਰ ਨੂੰ ਨਹੀਂ ਗਵਾਇਆ ਹੈ, ਧਰਮ ਦੇ ਲੇਖੇ ਲਾਇਆ ਹੈ ਸਿੰਘਾਂ ਨੇ ਤੇ ਸਾਹਿਬਜ਼ਾਦਿਆਂ ਨੇ।
ਬਚਨ ਪੂਰਨ ਹਮ ਵੱਡਿਆਂ ਭਾਏ।
ਸਾਡੇ ਵੱਡਿਆਂ ਦੇ ਜਿਹੜੇ ਬਚਨ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਉਹ ਅੱਜ ਪੂਰੇ ਹੋ ਰਹੇ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ ਬਾਬਰ ਨੂੰ ਕਿ ਸਾਡੇ 'ਤੇ ਜਿਸ ਦਿਨ ਤਲਵਾਰ ਚੁੱਕੀ ਉਸ ਦਿਨ ਤੇਰੀ ਪਾਤਸ਼ਾਹੀ ਖੋਹ ਲਵਾਂਗੇ, ਤੇਰੇ ਪਾਸ ਨਹੀਂ ਰਹੇਗੀ। ਉਹ ਬਚਨਾਂ ਨੂੰ ਗੁਰੂ ਜੀ ਯਾਦ ਕਰਕੇ ਕਹਿ ਰਹੇ ਹੈ, ਸਾਡੇ ਵੱਡੇ ਗੁਰਾਂ ਦੇ ਜਿਹੜੇ ਬਚਨ ਹੈ ਉਹ ਵੀ ਪੂਰਨ ਹੋ ਰਹੇ ਹੈ, ਅਸਾਂ ਨੇ ਤੁਰਕਾਂ ਤੋਂ ਜਿਹੜੀ ਪਾਤਸ਼ਾਹੀ ਲੈ ਕੇ ਨਾ ਹੁਣ ਸਿੱਖਾਂ ਨੂੰ ਦੇ ਦੇਣੀ ਹੈ।
ਅਬ ਹਮ ਖਾਲਸੇ ਦਇਓ ਗੁਰਾਈ।
ਮਹਾਰਾਜ ਨੇ ਵਿਚਾਰ ਲਿਆ ਹੈ ਵੀ ਹੁਣ ਖਾਲਸਾ ਜਿਹੜਾ ਪੰਥ ਸਾਜਿਆ ਹੈ ਨਾ, ਆਪਣੇ ਸਪੁੱਤਰ 5ਵੇਂ ਸਪੁੱਤਰ ਨੂੰ ਅਸਾਂ ਨੇ ਗੁਰਿਆਈ ਜਿਹੜੀ ਬਖਸ਼ ਦਈਏ ਹੁਣ।
ਦਇਓ ਟਿੱਕੋ ਖਾਲਸੇ ਲਾਈ।
ਵੀ ਖਾਲਸੇ ਨੂੰ ਜਿਹੜਾ ਗੁਰਿਆਈ ਦਾ ਟਿੱਕਾ ਲਾ ਦਈਏ, ਹੁਣ ਖਾਲਸੇ ਨੂੰ ਗੁਰਤਾ ਗੱਦੀ ਬਖਸ਼ ਦਈਏ।
ਜੈ ਸਤਿਗੁਰੂ ਉੱਥੇ ਬੈਠੇ ਆਪ।
ਉਸ ਵਕਤ ਕਹਿੰਦੇ ਹੈ ਜਿੱਥੇ ਸਤਿਗੁਰੂ ਜੀ ਬੈਠੇ ਸਨ ਨਾ, ਜਿਸ ਆਸਣ 'ਤੇ, ਉਸ ਆਸਣ ਦੇ ਉੱਤੇ ਸਿੱਖ ਨੂੰ ਥਾਪ ਦਿੱਤਾ ਹੈ।
ਸੰਤ ਸਿੰਘ ਬੈਠਾਇਆ ਥਾਪ।
ਇਹ ਬੰਗਾਲ ਦਾ ਵਾਸੀ ਸੀ ਭਾਈ ਸੰਤ ਸਿੰਘ। ਇਹਨਾਂ ਦੀ ਜਿਹੜੀ ਸ਼ਕਲ ਸੂਰਤ ਸੀ ਸਤਿਗੁਰੂ ਮਹਾਰਾਜ ਜੀ ਨਾਲ ਮਿਲਦੀ ਜੁਲਦੀ ਸੀ। ਗੁਰੂ ਜੀ ਨੇ ਵਿਚਾਰ ਕਰਕੇ ਵੀ ਖਾਲਸੇ ਨੂੰ ਗੁਰਿਆਈ ਤਾਂ ਸਾਨੂੰ ਦੇਣੀ ਹੀ ਦੇਣੀ ਹੈ, ਇਹ ਖਾਲਸੇ ਨੂੰ ਤਾਂ ਸਿਰ ਪਾਤਸ਼ਾਹੀ ਵਡਿਆਈ ਦੇਣੀ ਹੈ, ਅਤੇ ਹੁਣ ਸਮਾਂ ਉਹ ਬਣ ਆਇਆ ਹੈ ਖਾਲਸੇ ਨੂੰ ਵਡਿਆਈ ਦੇ ਦਈਏ। ਸੰਤ ਸਿੰਘ ਗੁਰੂ ਜੀ ਦੇ ਸਿੱਖ ਹਜ਼ੂਰ ਰਹਿੰਦੇ ਸਨ। ਉਹ 40 ਸਿੰਘਾਂ ਵਿੱਚੋਂ ਭਾਈ ਸੰਤ ਸਿੰਘ ਜੀ ਵੀ ਉਸ ਸਮੇਂ ਸਨ ਚਮਕੌਰ ਦੀ ਗੜੀ ਵਿੱਚ। ਸੱਚੇ ਪਾਤਸ਼ਾਹ ਜੀ ਨੇ ਆਪਣੇ ਆਸਣ ਉੱਤੇ ਉਹਨਾਂ ਨੂੰ ਬਿਠਾ ਦਿੱਤਾ ਹੈ।
ਪਗੜੀ ਆਪਣੀ ਸੀਸ ਸਵਾਰੀ,
ਆਪਣੀ ਜਿਹੜੀ ਦਸਤਾਰ ਹੈ ਉਹ ਭਾਈ ਸੰਤ ਸਿੰਘ ਦੇ ਸੀਸ ਉੱਪਰ ਸਜਾ ਦਿੱਤੀ ਹੈ ਬੜੀ ਸੋਹਣੀ ਤਰ੍ਹਾਂ।
ਸੰਤ ਸਿੰਘ ਸਿਰ ਆਪ ਸੁਧਾਰੀ,
ਉਹ ਭਾਈ ਸੰਤ ਸਿੰਘ ਦੇ ਉੱਪਰ ਗੁਰੂ ਜੀ ਨੇ ਜਿਹੜੀ ਦਸਤਾਰ ਸਜਾਈ ਨਾ, ਸਿੰਘਾਂ ਨੂੰ ਕੋਈ ਨਹੀਂ ਕਿਹਾ ਹੈ ਵੀ ਸਿੰਘੋ ਤੁਸੀਂ ਸਜਾਓ, ਆਪਣੇ ਹੱਥੀ ਗੁਰਿਆਈ ਬਖਸ਼ੀ ਹੈ, ਆਪਣੇ ਹੱਥੀ ਸਿੰਘ ਭਾਈ ਸੰਤ ਸਿੰਘ ਦੀ ਦਸਤਾਰ ਸਜਾਈ ਹੈ ਗੁਰੂ ਜੀ ਨੇ।
ਨਿਜ ਕਲਗੀ ਸਿਰ ਦਈ ਲਗਾਏ,
ਆਪਣੀ ਜਿਹੜੀ ਕਲਗੀ ਹੈ ਬੜੀ ਸੋਭਾ ਦੇਂਦੀ ਸੀ ਸਤਿਗੁਰੂ ਜੀ ਦੇ ਸੀਸ ਉੱਪਰ, ਉਹ ਸਿੱਖ ਦੇ ਉੱਪਰ ਲਾ ਦਿੱਤੀ ਹੈ। ਉਹ ਬਚਨ ਪੂਰਾ ਕੀਤਾ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸੱਚੇ ਪਾਤਸ਼ਾਹ ਜੀ ਨੇ ਅੱਜ ਉਹ ਰੀਤੀ ਕਰ ਦਿੱਤੀ ਹੈ ਵੀ ਆਪ ਗੁਰੂ ਸਨ, ਅੱਜ ਚੇਲਿਆਂ ਵਾਂਗ ਬਣ ਕੇ ਤੇ ਉਹ ਦਸਤਾਰ ਸਜਾ ਕੇ ਆਪਣੀ ਕਲਗੀ ਵੀ ਸਜਾ ਦਿੱਤੀ ਹੈ।
ਦਈ ਪੁਸ਼ਾਕ ਆਪਣੀ ਪਹਿਰਾਏ,
ਆਪਣੀ ਜਿਹੜੀ ਬਾਦਸ਼ਾਹ ਵਾਲੀ ਪੁਸ਼ਾਕ ਸੁੰਦਰ ਉਹ ਵੀ ਪਹਿਨਾ ਦਿੱਤੀ ਹੈ ਭਾਈ ਸੰਤ ਸਿੰਘ ਨੂੰ।
ਗੁਰੂ ਤੋਰ ਸਿੰਘ ਰੱਖ ਬਹਾਇਓ,
ਗੁਰੂ ਜੀ ਨੇ ਜਿਵੇਂ ਗੁਰੂ ਹੁੰਦੇ ਆ ਨਾ, ਜਿਵੇਂ ਪਹਿਲਾਂ ਗੁਰੂ ਜੀ ਆਪ ਬੈਠਦੇ ਸਨ, ਉਸੇ ਤਰ੍ਹਾਂ ਬਿਠਾਇਆ ਹੈ ਭਾਈ ਸੰਤ ਸਿੰਘ ਨੂੰ ਆਸਣ ਦੇ।
ਗੁਰੂ ਨਾਨਕ ਜਿਮ ਅੰਗਦ ਟਿਕਾਇਓ,
ਜਿਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੱਦੀ ਬਖਸ਼ੀ ਸੀ ਨਾ, ਅਤੇ ਉਹਨਾਂ ਨੂੰ ਗੱਦੀ ਬਖਸ਼ ਕੇ ਅਤੇ ਮੱਥਾ ਟੇਕਿਆ ਸੀ, ਇਸੇ ਤਰ੍ਹਾਂ ਗੁਰੂ ਜੀ ਨੇ ਅੱਜ ਉਹ ਵਡਿਆਈ ਬਖਸ਼ੀ ਹੈ ਖਾਲਸੇ ਨੂੰ।
ਸਤ ਖਾਲਸੇ ਕੁਨਸ ਕਰਵਾਈ,
ਸਾਰੇ ਖਾਲਸੇ ਨੂੰ ਜਿਹੜੇ ਸਿੰਘ ਸਨ ਮੌਜੂਦਾ ਉੱਥੇ ਉਹਨਾਂ ਨੂੰ ਬੁਲਾਇਆ ਹੈ, ਕਿਹਾ ਖਾਲਸਾ ਜੀ ਭਾਈ ਸਿੰਘੋ ਤੁਸੀਂ ਇਹਨਾਂ ਨੂੰ ਨਮਸਕਾਰ ਕਰੋ ਸਾਡਾ ਰੂਪ ਜਾਣ ਕੇ, ਤੁਹਾਡੇ ਸਾਡੇ 'ਤੇ ਕੋਈ ਫਰਕ ਨਹੀਂ ਹੈ, ਅਨੰਦਪੁਰ ਸਾਹਿਬ ਵਿੱਚ ਬਚਨ ਕੀਤਾ ਸੀ, ਇਸ ਕਰਕੇ ਤੁਸੀਂ ਇਹਨਾਂ ਨੂੰ ਨਮਸਕਾਰ ਕਰੋ।
ਸਤਿਗੁਰ ਸਿੰਘਣ ਦਈ ਪਾਤਸ਼ਾਹੀ,
ਸਤਿਗੁਰ ਜੀ ਨੇ ਸਿੰਘਾਂ ਨੂੰ ਕਹਿੰਦੇ ਪਾਤਸ਼ਾਹੀ ਦੇ ਦਿੱਤੀ, ਜਿਨ੍ਹਾਂ ਗਰੀਬਾਂ ਨੂੰ ਕੋਈ ਪੁੱਛਦਾ ਨਹੀਂ ਨਾ, ਜਿਨ੍ਹਾਂ ਲੋਕਾਂ ਨੂੰ ਦੁਨਿਆਵੀ ਲੋਕ ਪੁੱਛਦੇ ਨਹੀਂ ਸਨ ਵੀ ਇਹਦੇ ਫਲਾਣੀ ਜਾਤ ਦਾ ਹੈ, ਇਹਦੇ ਫਲਾਣਾ ਹੈ, ਢਮਕਾ ਹੈ, ਇਹਦੇ ਛੋਟੀ ਜਾਤ ਦੇ ਹੈ, ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਉੱਚੀ ਜਾਤ ਵਾਲੇ ਕੀਤਾ। ਅੱਜ ਇੱਕ ਸਿੱਖ ਜਿਹੜਾ ਬੰਗਾਲ ਦਾ ਵਾਸੀ ਹੈ ਉਹਨੂੰ ਪਾਤਸ਼ਾਹ ਬਣਾ ਦਿੱਤਾ ਮਹਾਰਾਜ ਜੀ ਨੇ।
ਸੰਤ ਸਿੰਘ ਇਹ ਮਕਯੋ ਸਮਝਾਈ,
ਗੁਰੂ ਜੀ ਨੇ ਦਸਤਾਰ ਸਜਾ ਕੇ ਕਲਗੀ ਸਜਾ ਕੇ ਸਿੰਘਾਂ ਕੋਲ ਨਮਸਕਾਰ ਕਰਵਾ ਕੇ ਤੇ ਭਾਈ ਸੰਤ ਸਿੰਘ ਜੀ ਨੂੰ ਇਸ ਤਰ੍ਹਾਂ ਸਮਝਾਇਆ,
ਹੋਈ ਸ਼ਹੀਦ ਮਤ ਫੜਿਓ ਜਾਈ,
ਵੀ ਭਾਈ ਸੰਤ ਸਿੰਘ ਜੀ ਇਹ ਖਾਲਸਾ ਜੀ ਤੁਸੀਂ ਹੁਣ ਗੁਰੂ ਰੂਪ ਹੋ ਗਏ ਹੋ, ਅਤੇ ਗੁਰੂ ਕਦੀ ਪਿੱਠ ਵਿਛਾ ਕੇ ਵਿਖਾ ਕੇ ਨੱਠਦੇ ਨਹੀਂ ਹੈ, ਤੁਸਾਂ ਨੇ ਜਿਹੜੇ ਦੁਸ਼ਮਣ ਦੇ ਵਾਰ ਹੈ ਨਾ ਉਹ ਸੀਨੇ ਉੱਪਰ ਖਾ ਕੇ ਸ਼ਹੀਦੀ ਪਾਉਣੀ ਹੈ, ਪਿੱਠ ਵਿਛਾ ਕੇ ਨੱਠਣਾ ਨਹੀਂ ਹੈ ਆਪਣਾ ਬਚਾਅ ਕਰਨ ਵਾਸਤੇ।
ਦੋਹਰਾ ਜੀਵਨ ਸਿੰਘ ਰੰਗ ਰੇਟੜੋ,
ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਜੀ ਨੇ ਬਚਨ ਦਿੱਤਾ ਸੀ ਖਿਤਾਬ ਦਿੱਤਾ ਸੀ ਰੰਗਰੇਟੇ ਗੁਰੂ ਕੇ ਬੇਟੇ, ਇਹਨਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸੀਸ ਸੀ ਨਾ ਉਹ ਦਿੱਲੀਓਂ ਲੈ ਕੇ ਆਏ ਸਨ ਸ਼੍ਰੀ ਅਨੰਦਪੁਰ ਸਾਹਿਬ, ਅਤੇ ਗੁਰੂ ਜੀ ਨੇ ਉਸ ਵਕਤ ਬਚਨ ਕੀਤੇ ਸਨ ਰੰਗਰੇਟੇ ਗੁਰੂ ਕੇ ਬੇਟੇ। ਕਹਿੰਦੇ ਹੈ ਜਿਹੜੇ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ,
ਬੰਦੂਕੀ ਖੂਬ ਖਵਾਈ,
ਇਹ ਬੰਦੂਕ ਚਲਾਉਣ ਦੇ ਵਿੱਚ ਬੜੇ ਮਾਹਰ ਸਨ।
ਏਕ ਬੁਰਜ ਮਦ ਸੋ ਬਖਿਓ,
ਇਸ ਤਰ੍ਹਾਂ ਹਾਂਜੀ ਪੜੋ,
ਏਕਲ ਹੀ ਸੋ ਥਾਏ,
ਇੱਕੋ ਹੀ ਕਹਿੰਦੇ ਇੱਕੋ ਹੀ ਥਾਂ ਦੇ ਉੱਤੇ ਇਹਨਾਂ ਨੂੰ ਬਿਠਾਇਆ ਹੋਇਆ ਸੀ। ਦੁਬਾਰਾ ਪੜੋ ਜੀ,
ਏਕ ਬੁਰਜ ਮਦ ਸੋ ਬਖਿਓ,
ਉਹਨਾਂ ਨੂੰ ਇੱਕ ਬੁਰਜ ਦੇ ਜਿਹੜੇ ਹਵੇਲੀ ਹੈ ਨਾ ਉਹ ਇੱਕ ਬੁਰਜ ਦੇ ਵਿੱਚ ਸਤਿਗੁਰੂ ਜੀ ਨੇ ਭਾਈ ਜੀਵਨ ਸਿੰਘ ਨੂੰ ਕਿਹਾ ਹੈ, ਭਾਈ ਜੀਵਨ ਸਿੰਘ ਜੀ ਇੱਕ ਬੁਰਜ ਵਿੱਚ ਬਹਿ ਕਰਕੇ ਤੇ ਪੈਰਾ ਦੇ ਕੇ ਬੈਠੋ।
ਏਕਲ ਹੀ ਥੋ ਸਾਏ,
ਇੱਕੋ ਹੀ ਉਹਨਾਂ ਨੂੰ ਬਿਠਾਇਆ ਹੈ ਵੀ ਕਿਉਂਕਿ ਗੋਲੀ ਮਾਰਨ ਵਿੱਚ ਬੜੇ ਮਾਹਰ ਸਨ, ਇੱਕ ਗੋਲੀ ਨਾਲ ਕਈਆਂ ਨੂੰ ਸੁੱਟ ਦਿੰਦੇ ਸਨ, ਐਸਾ ਨਿਸ਼ਾਨਾ ਕਦੀ ਉੱਕਦਾ ਹੀ ਨਹੀਂ ਸੀ। ਇਹਨਾਂ ਕੱਲਿਆਂ ਨੂੰ ਇੱਕ ਬੁਰਜ ਵਿੱਚ ਬਿਠਾਇਆ ਹੋਇਆ ਹੈ ਤੇ ਮੋਰਚੇ ਤੇ
ਚੌ ਪਈ ਠੋਰ ਠੋਰ ਔਰ ਹੁਤੇ ਬਹਾਏ,
ਤੇ ਹੋਰਨਾਂ ਥਾਵਾਂ ਤੇ ਜਿਹੜੇ ਕੁਝ ਸਿੰਘ ਬਚੇ ਆ ਉਹਨਾਂ ਦੀ ਡਿਊਟੀਆਂ ਲਾਈਆਂ ਹਨ ਸਤਿਗੁਰੂ ਜੀ ਨੇ।
ਪਰ ਦਾਰੂ ਗਏ ਉਸੇ ਮਕਾਏ,
ਪਰ ਕਹਿੰਦੇ ਕੀ ਗੱਲ ਹੈ ਵੀ ਜਿਹੜਾ ਦਾਰੂ ਸਿੱਕਾ ਹੈ, ਤੀਰ ਹੋਰ ਰਾਮ ਜੰਗਿਆਂ ਵਿੱਚ ਪੈਣ ਵਾਲਾ ਬਰੂਦ, ਵੱਡੀਆਂ ਗੋਲੀਆਂ ਵਿੱਚ ਪੈਣ ਵਾਲਾ ਬਰੂਦ, ਉਹ ਜਿਹੜਾ ਹੈ ਕਾਫੀ ਮੁੱਕ ਗਿਆ ਸੀ, ਕੋਈ ਹੈ ਨਹੀਂ ਸੀ।
ਠੱਗੇ ਹੁਤੇ ਅਰ ਨੀਂਦ ਅਕਾਏ,
ਸਿੰਘ ਵੀ ਗੁਰੂ ਦੇ ਜਿਹੜੇ ਹੁਣ ਸੱਤਾਂ ਅੱਠਾਂ ਮਹੀਨਿਆਂ ਦੇ ਥੱਕੇ ਟੁੱਟੇ ਤੇ ਨੀਂਦ ਨੇ ਸਤਾਏ ਹੋਏ ਸਨ। ਇੱਕ ਤੇ ਭੁੱਖ ਨੇ ਸਤਾਇਆ ਹੈ, ਇੱਕ ਨੀਂਦ ਨੇ, ਤੇ ਭੁੱਖ ਤੇ ਨੀਂਦ ਦੋਵੇਂ ਬਹੁਤ ਮਾੜੀਆਂ ਹਨ। ਨਾ ਭੁੱਖ ਕਰਕੇ ਬੰਦਾ ਕਿਤੇ ਟਿਕਦਾ ਹੈ, ਨਾ ਨੀਂਦ ਕਰਕੇ ਕਿਤੇ ਟਿਕਦਾ ਹੈ। ਆ ਭੁੱਖ ਕਰਕੇ ਹੀ ਵਰਕ ਹੋ ਜਾਵੇ ਨਾ ਗੁਰੂ ਘਰ ਦੇ ਅੰਦਰ, ਇੱਕ ਵੇਲੇ ਰੋਟੀ ਦਾ ਅੱਗਾ ਪਿੱਛਾ ਹੋ ਜਾਵੇ ਤੇ ਬੰਦਾ ਟਿਕਦਾ ਨਹੀਂ ਹੈ, ਛੱਡ ਕੇ ਭੱਜ ਜਾਂਦਾ ਹੈ। ਭੁੱਖ ਤੇ ਨੀਂਦ ਦੋਵਾਂ ਦੇ ਸਦਾਏ ਹੋਏ ਸਿੱਖ ਜਿਹੜੇ ਵਿਚਾਰੇ ਅਨੰਦਪੁਰ ਅਤੇ ਚਮਕੌਰ ਦੀ ਗੜੀ ਵਿੱਚ ਮੋਰਚੇ ਲਾ ਕੇ ਬੈਠੇ ਹੋਏ ਹਨ,
ਸਭ ਸਿੰਘ ਮੱਧ ਚਾਲੀ ਥਾਏ,
ਇਸ ਤਰ੍ਹਾਂ ਕਹਿੰਦੇ ਹਨ,
ਕਿਸ ਜ਼ਖਮੀ ਕਿਸ ਪਰੇ ਥੇ ਮਾਰੇ, ਸਭ ਸਿੰਘ ਮੱਧ ਚਾਲੀ ਥਾਏ,
ਕਿਉਂਕਿ ਕਹਿੰਦੇ ਇੱਥੇ ਜਿਹੜੇ ਸਿੰਘ ਸਨ ਚਮਕੌਰ ਦੀ ਗੜੀ ਵਿੱਚ ਕੋਈ ਬਹੁਤੇ ਨਹੀਂ ਸਨ, ਭਾਈ ਚਾਲੀ ਦੀ ਗਿਣਤੀ ਸੀ ਸਿਰਫ,
ਕਿਸ ਜ਼ਖਮੀ ਕਿਸ ਪਰੇ ਤੇ ਮਾਰੇ,
ਕੁਝ ਸਿੰਘ ਜ਼ਖਮੀ ਸਨ ਤੇ ਕੁਝ ਗੁਰੂ ਜੀ ਦੇ ਸਿੰਘ ਸ਼ਹੀਦ ਹੋ ਗਏ ਸਨ, ਜੰਗ ਯੁੱਧ ਕਰਦੇ ਰਹੇ ਸੀ ਜਿਸ ਕਰਕੇ ਸਿੰਘਾਂ ਦੇ ਫੱਟ ਵੀ ਲੱਗੇ ਹੋਏ ਸਨ, ਭੁੱਖੇ ਪਿਆਸੇ ਤੇ ਨੀਂਦ ਦੇ ਸਤਾਏ ਹੋਏ ਤੇ ਜ਼ਖਮੀ ਤੇ ਕੁਝ ਜਿਹੜੇ ਸਿੰਘ ਸਨ ਉਹ ਸ਼ਹੀਦ ਹੋ ਗਏ ਸਨ।
ਹਿਮ ਕਰ ਸੰਸੋ ਬੋ ਗੁਰ ਕਰੇ,
ਇਸ ਕਰਕੇ ਗੁਰੂ ਜੀ ਨੇ ਵਿਚਾਰਿਆ ਹੈ,
ਉਤੋ ਗਣੀ ਖਾਂ ਗੁਰ ਸੰਗ ਪਠਾਨ,
ਉਹ ਜਿਹੜੇ ਚਾਲੀ ਸਿੰਘ ਸਨ ਨਾ ਉਹਨਾਂ ਵਿੱਚ ਕਹਿੰਦੇ ਇੱਕ ਪਠਾਨ ਸੀ ਜਿਨ੍ਹਾਂ ਦਾ ਨਾਮ ਗਣੀ ਖਾਂ ਸੀ,
ਪਹੁੰਚ ਭਾਈ ਤਿਸਕੋ ਆਣ,
ਇਹ ਗਣੀ ਖਾਂ ਦੇ ਸਤਿਗੁਰੂ ਜੀ ਦੀ ਫੌਜ ਵਿੱਚ ਸੀ, ਉਹਦਾ ਭਰਾ ਜਿਹੜਾ ਨਬੀ ਖਾਂ ਸੀ ਉਹ ਤੁਰਕਾਂ ਦੀ ਫੌਜ ਵਿੱਚ ਸੀ। ਜਦੋਂ ਦਰੋਗੇ ਨੇ ਕੈਦ ਵਿੱਚ ਰੱਖਿਆ ਹੈ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਵਿੱਚ, ਉਹ ਗੁਰੂ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਆਪਾਂ ਮੈਂ ਦਰਵਾਜ਼ਾ ਖੋਲ੍ਹ ਦੇਣਾ ਹਾਂ, ਮੈਂ ਤੁਹਾਡੇ ਨਾਲ ਹੀ ਚੱਲ ਜਾਂਦਾ ਹਾਂ, ਆਪਾਂ ਇੱਥੋਂ ਚੱਲੀਏ, ਤੁਹਾਨੂੰ ਇਹਨਾਂ ਨੇ ਦੁਸ਼ਟਾਂ ਨੇ ਸ਼ਹੀਦ ਕਰ ਦੇਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤਾ ਵੀ ਇਹ ਦਰੋਗੇ ਅਸੀਂ ਤਾਂ ਸ਼ਹੀਦੀ ਦੇਣ ਵਾਸਤੇ ਹੀ ਇੱਥੇ ਆਏ ਹਾਂ, ਇਸ ਕਰਕੇ ਸਾਡਾ ਭੱਜਣਾ ਜਿਹੜਾ ਯੋਗ ਨਹੀਂ ਹੈ, ਭੱਜਣ 'ਚ ਸਾਨੂੰ ਕੋਈ ਮਤਲਬ ਨਹੀਂ ਹੈ। ਹਾਂ ਬਾਕੀ ਤੇਰੇ ਮਨ 'ਚ ਕੋਈ ਸੇਵਾ ਹੈ, ਤੂੰ ਸੇਵਾ ਗੁਰੂ ਘਰ ਦੀ ਕਰਨੀ ਚਾਹੁੰਦਾ ਹਾਂ ਤਾਂ ਸਾਡੇ ਸਾਹਿਬਜ਼ਾਦੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹਨ, ਉਹਨਾਂ ਕੋਲ ਜਾ ਕੇ ਸੇਵਾ ਕਰ। ਇਹਨਾਂ ਵਿੱਚ ਸੇਵਾ ਕਰਨ ਦੀ ਬੜੀ ਚਾਹਨਾ ਇੱਛਾ ਸੀ, ਜਿਸ ਕਰਕੇ ਇਹ ਉਸੇ ਫੌਜ ਵਿੱਚ ਆਏ ਹੋਏ ਸਨ। ਅਤੇ ਭਾਈ ਨਬੀ ਖਾਂ ਜੋ ਸਨ ਮੁਸਲਮਾਨ ਸਨ, ਇਹ ਵੀ ਇਹਦੇ ਵਿੱਚ ਹੀ ਆਏ ਸਨ, ਤੁਰਕਾਂ ਦੀ ਫੌਜ ਵਿੱਚ ਹੀ। ਇਹਨਾਂ ਨੇ ਬਾਹਰੋਂ ਜਾ ਕੇ ਆਪਣੇ ਭਰਾ ਗਣੀ ਖਾਂ ਨੂੰ ਇੱਦਾਂ ਬੁਲਾਇਆ,
ਮਾਰਵਾਜ ਉਹਨ ਸੱਦਿਓ ਤਾਹੀ,
ਆਵਾਜ਼ ਮਾਰੀ ਹੈ ਤੇ ਉਹਨੂੰ ਸੱਦਿਆ ਵੀ, ਭਰਾਵਾ ਤੂੰ ਹੀ ਬਾਹਰ ਆ ਜਾ,
ਆਓ ਨਿਕਸ ਹਮ ਰੱਖ ਲੈ ਤਾਹੀ,
ਤੂੰ ਨਾ ਬਾਹਰ ਨਿਕਲਿਆ, ਮੈਂ ਪਠਾਣਾ ਨੂੰ ਕਹਿ ਦਊਂਗਾ, ਤੁਰਕਾਂ ਨੂੰ ਕਹਿ ਦਊਂਗਾ ਕਿ ਮੇਰਾ ਭਰਾ ਹੈ, ਇਸ ਕਰਕੇ ਤੂੰ ਨਾ ਮਾਰੋ, ਤੇ ਇਸ ਕਰਕੇ ਹੇ ਮੇਰੇ ਭਰਾ ਗਣੀ ਖਾਂ ਤੂੰ ਬਾਹਰ ਆ ਜਾ।
ਸੋ ਬਾਤ ਗੁਰ ਕੇ ਕੰਨ ਪਈ,
ਜਦੋਂ ਇਹ ਆਵਾਜ਼ਾਂ ਮਾਰਿਆ ਸੀ ਉਹ ਜਿਹੜੀ ਆਵਾਜ਼ ਹੈ ਸਤਿਗੁਰੂ ਜੀ ਦੇ ਕੰਨਾਂ ਵਿੱਚ ਪਈ,
ਸਾਧ ਪਠਾਨ ਉਸ ਗੱਲ ਸਮਝੀ
ਤੇ ਸਮਝਈ। ਕਹਿੰਦੇ ਹੈ ਗੁਰੂ ਜੀ ਨੇ ਗਣੀ ਖਾਂ ਨੂੰ ਕਿਹਾ ਵੀ ਤੇਰਾ ਭਰਾ ਬੁਲਾ ਰਿਹਾ ਹੈ ਬਾਹਰ, ਤੇ ਤੂੰ ਆਪਣੇ ਭਰਾ ਨੂੰ ਸੱਦ। ਇਹਨੇ ਆਪਣੇ ਭਰਾ ਨੂੰ ਬੁਲਾਇਆ ਤੇ ਗੁਰੂ ਜੀ ਨੇ ਇਸ ਤਰ੍ਹਾਂ ਇਹਨੂੰ ਸਮਝਾਇਆ,
ਲੈ ਚੱਲ ਹਮਕੋ ਆਪਣੇ ਨਾਲ।
ਸੱਚੇ ਪਾਤਸ਼ਾਹ ਜੀ ਨੇ ਕਿਹਾ, ਦੇਖ ਨਬੀ ਖਾਨ, ਇਹ ਜਿਹੜੀ ਦੁਨੀਆ ਹੈ, ਇਹ ਜ਼ਿੰਦਗੀ ਹੈ, ਇਹ ਵਾਰ ਵਾਰ ਨਹੀਂ ਮਿਲਣੀ ਹੈ। ਅਤੇ ਜਿਹੜੇ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਚਰਨੀ ਲੱਗੇ ਹੈ, ਉਹਨਾਂ ਨੇ ਆਪਣਾ ਜਨਮ ਸਵਾਰਿਆ ਹੈ। ਦੁਸ਼ਟਾਂ ਨਾਲ ਜਿਹੜੀ ਦੋ ਯਾਰੀ ਹੈ, ਦੋਸਤੀ ਹੈ, ਉਹਦੇ ਨਾਲ ਦੁਖੀ ਦੁੱਖ ਹੈ। ਤੇਰਾ ਭਰਾ ਸਾਡੀ ਸੇਵਾ ਕਰਦਾ ਰਿਹਾ ਹੈ ਗਣੀ ਖਾਂ, ਅਤੇ ਉਸ 'ਤੇ ਅੱਜ ਵੇਖ ਕਿੰਨੀ ਕਿਰਪਾ ਹੈ। ਤੇਰੇ ਨੂੰ ਅਸੀਂ ਕਹਿੰਦੇ ਹਾਂ ਵੀ ਤੂੰ ਹੁਣ ਤੁਰਕਾਂ ਵਿੱਚ ਆਇਆ ਹੈ, ਤੇਰੇ ਨਾਲ ਤੁਰਕਾਂ ਦੀ ਪਹਿਚਾਣ ਹੈ, ਅਤੇ ਤੂੰ ਇੰਝ ਕਰ, ਸਾਡੇ ਬਚਨ ਮੰਨ, ਸਾਨੂੰ ਆਪਣੇ ਨਾਲ ਹੀ ਬਾਹਰ ਲੈ ਚੱਲ।
ਹਮ ਕਰ ਦੇਂਗੇ ਤੁਮੇ ਨਿਹਾਲ।
ਵੇਖ ਲੈ ਦੁਨੀਆਂ ਦੇ ਵਿੱਚ ਦੁਨੀਆਂ ਦੇ ਸੁੱਖ ਦੇ ਖਤਮ ਹੋ ਜਾਣ ਵਾਲੇ ਹੈ, ਪਰ ਅਸੀਂ ਤੈਨੂੰ ਲੋਕ ਪਰਲੋਕ ਦਾ ਸੁੱਖ ਦੇਵਾਂਗੇ। ਤੂੰ ਇੱਥੇ ਵੀ ਸੁਖੀ ਰਵੇਂਗਾ ਅਤੇ ਉੱਥੇ ਵੀ ਸੁਖੀ ਰਵੇਂਗਾ, ਇੱਥੇ ਉੱਥੇ ਰਖਵਾਲਾ, ਤੇਰੀ ਰੱਖਿਆ ਕਰਾਂਗੇ, ਤੈਨੂੰ ਸੁੱਖ ਬਖਸ਼ਾਂਗੇ।
ਉਤੋਂ ਪਠਾਨ ਸਦਕੋ ਪੂਰੋ।
ਇਹ ਕਹਿੰਦੇ ਜਿਹੜਾ ਪਠਾਨ ਸੀ ਭਾਈ ਨਬੀ ਖਾਂ, ਇਹ ਬੜਾ ਕਹਿੰਦੇ ਸਿਦਕ ਵਾਲਾ ਸੀ, ਭਰੋਸੇ ਵਾਲਾ, ਯਕੀਨ ਵਾਲਾ ਸੀ, ਗੁਰੂ ਜੀ ਦਾ ਇਹਨੇ ਬਚਨ ਮੰਨਿਆ।
ਉਹਨੇ ਕਹੀ ਲੈ ਚੱਲ ਗਜੂਰ।
ਇਹਨੇ ਕਿਹਾ, ਮਹਾਰਾਜ ਜੀ, ਜੇ ਤੁਹਾਡੀ ਸੇਵਾ ਕਰ ਲਈ ਮੈਨੂੰ ਮਿਲ ਜਾਵੇ ਤੇ ਮੇਰੇ ਤੋਂ ਵੱਡੇ ਭਾਗ ਕੀ ਹੋ ਸਕਦੇ ਹੈ। ਸੱਚੇ ਪਾਤਸ਼ਾਹ ਜੀ, ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗਾ ਬਾਹਰ।
ਦੋਹਰਾ ਪੁਤੀ ਮੋਰੀ ਇੱਕ ਬੁਰਜ ਮੱਧ।
ਉਹ ਜਿਹੜਾ ਸੀ ਨਾ ਚਮਕੌਰ ਦੀ ਗੜੀ, ਉਹਦੇ ਵਿੱਚ ਇੱਕ ਬੁਰਜ ਦੇ ਵਿੱਚ ਮੋਰੀ ਭਾਵ ਇੱਕ ਗੁਪਤ ਜਗ੍ਹਾ ਸੀ, ਜਾਂ ਦੀ ਬਾਹਰ ਨਿਕਲ ਸਕੀਦਾ ਸੀ।
ਸੋ ਗੁਰ ਦਈ ਕਲਾਈ।
ਮਹਾਰਾਜ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਹਰ ਇੱਕ ਕਿਲੇ ਦੀ, ਹਰ ਇੱਕ ਹਵੇਲੀ ਦਾ ਗੁਪਤ ਰਸਤਾ ਹੁੰਦਾ ਹੈ, ਕਿ ਜੇ ਕੋਈ ਔਕੜ ਬਣ ਜਾਵੇ, ਦੁੱਖ ਬਣ ਜਾਵੇ, ਤੇ ਨਿਕਲਣ ਦੀ ਥਾਂ ਜ਼ਰੂਰ ਹੁੰਦੀ ਹੈ, ਨਿਕਲਣ ਵਾਸਤੇ ਮੋਰਚੇ ਵਿੱਚੋਂ ਇਹ ਵੀ ਕੋਈ ਥਾਂ ਹੋਵੇਗੀ। ਸਤਿਗੁਰੂ ਜੀ ਨੇ ਪਤਾ ਲਾਇਆ ਸੀ, ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਗੁਪਤ ਥਾਂ ਹੈ, ਉਹ ਸੁਰੰਗ ਹੈ, ਉਹਦੀ ਆਪਾਂ ਨਿਕਲ ਸਕਦੇ ਹਾਂ, ਇੱਕ ਬਾਰੀ ਹੈ। ਅਤੇ ਗੁਰੂ ਜੀ ਨੂੰ ਇਹ ਕਹਿਣ ਲੱਗਾ, ਮਹਾਰਾਜ ਜੀ, ਫਿਰ ਉਸ ਨੂੰ ਖੁਲਵਾ ਦਿਓ, ਆਪਾਂ ਉਹਦੀ ਨਿਕਲ ਜਾਵਾਂਗੇ। ਸੱਚੇ ਪਾਤਸ਼ਾਹ ਜੀ ਨੇ ਇੱਕ ਜਿਹੜਾ ਦਰਵਾਜ਼ਾ ਫਿਰ ਖੁਲਵਾ ਦਿੱਤਾ।
ਕਮਰ ਖੰਜਰੇ ਇੱਕ ਫੱਤ ਫੜਿਓ।
ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਇੱਕ ਖੰਜਰ ਹੱਥ ਵਿੱਚ ਹੈ, ਇੱਕ ਕਮਰ ਕਸੇ ਵਿੱਚ ਹੀਰਿਆਂ ਨਾਲ ਜੜਿਆ ਹੋਇਆ ਖੰਜਰ ਹੈ।
ਹੁੱਤ ਮੋਹਰੇ ਕੀਸੇ ਪਾਏ।
ਤੇ ਮੋਹਰਾਂ ਜਿਹੜੀਆਂ ਉਹ ਸਤਿਗੁਰੂ ਜੀ ਨੇ ਖੀਸੇ ਵਿੱਚ ਪਾਈਆਂ ਹੋਈਆਂ ਹਨ, ਅੱਗੇ ਗੋਦ ਕਰਨ ਵਾਸਤੇ।
ਚੋ ਪਾਈ ਨਿਕਸ ਸਤਿਗੁਰ ਜਬ ਆਗੇ ਧਾਇਓ।
ਸੱਚੇ ਪਾਤਸ਼ਾਹ ਜੀ ਨਿਕਲ ਕਰਕੇ ਜਦੋਂ ਅੱਗੇ ਵੱਲ ਨੂੰ ਵਧੇ ਹਨ,
ਖੜੇ ਪਹਿਰੂ ਕਿਤ ਲੰਘਣ ਨਾ ਪਾਇਓ।
ਇੰਨਾ ਕਹਿੰਦੇ ਉੱਥੇ ਭੀੜ ਹੈ, ਕਿਤੇ ਲੰਘਣ ਨੂੰ ਤੇ ਰਸਤਾ ਨਹੀਂ ਹੈ।
ਤੋ ਸਤਿਗੁਰ ਦੇ ਰੋਲੋ ਮਚਾਏ।
ਤਦੋਂ ਮਹਾਰਾਜ ਜੀ ਕੋਦ ਕਰਨ ਵਾਸਤੇ ਇਸ ਤਰ੍ਹਾਂ ਥੋੜ੍ਹਾ ਉੱਚੀ ਆਵਾਜ਼ ਚ ਗਿਆ, ਵੀ ਹਿੰਦ ਦਾ ਪੀਰ ਜਾ ਰਿਹਾ ਹੈ, ਹਿੰਦ ਦਾ ਪੀਰ ਜਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉੱਚੀ ਆਵਾਜ਼ ਵਿੱਚ ਕਿਹਾ,
ਭਾਗਿਓ ਹਿੰਦੂ ਇਮ ਕਹਿਓ ਸੁਣਾਏ।
ਇਸ ਤਰ੍ਹਾਂ ਇਹਨਾਂ ਜਦੋਂ ਗੁਰੂ ਜੀ ਨੇ ਕਿਹਾ ਨਾ ਵੀ ਹਿੰਦ ਦਾ ਪੀਰ ਜਾ ਰਿਹਾ ਹੈ, ਇਹਨਾਂ ਨੂੰ ਭਾਜੜ ਪੈ ਗਈ, ਪਛਾਣ ਕੋਈ ਆਵੇ ਨਾ, ਇਹਨਾਂ ਰੌਲਾ ਪਾ ਦਿੱਤਾ ਦੁਰਗਾ ਨੇ ਵੀ ਉਹ ਹਿੰਦ ਕੇ ਪੀਰ ਵਾਗ ਗਏ ਹੈ, ਹਿੰਦ ਕੇ ਪੀਰ ਵਾਗ ਗਏ ਹੈ। ਇਹਨਾਂ ਬੜੀ ਉੱਚੀ ਤਰ੍ਹਾਂ ਦੇ ਨਾਲ ਰੌਲਾ ਪਾਇਆ।
ਗਯੋ ਗਯੋ ਭਯੋ ਚਾਰੋ ਓਰ।
ਚਾਰੇ ਤਰਫ ਹੀ ਰੌਲਾ ਹੀ ਰੌਲਾ ਪੈ ਗਿਆ ਵੀ ਚਲੇ ਗਏ ਹੈ, ਚਲੇ ਗਏ ਹੈ, ਇਹ ਤੁਰਕਾਂ ਪਠਾਣਾਂ ਨੇ ਉੱਥੇ ਹੱਥ ਮਚਾ ਦਿੱਤੀ।
ਸਤਿਗੁਰ ਭੀ ਕਹਿ ਉਸ ਹੀ ਤੋਰ।
ਸੱਚੇ ਪਾਤਸ਼ਾਹ ਜੀ ਰਲ ਮਿਲ ਗਏ ਸਨ ਵਿੱਚ, ਰਜ ਮਿਚ ਗਏ, ਗੁਰੂ ਜੀ ਨੇ ਕੌਦ ਕੀਤਾ, ਗੁਰੂ ਜੀ ਨੇ ਇਹ ਛੇੜ ਛੇੜ ਦਿੱਤੀ ਰੌਲਾ, ਮਤਲਬ ਪਾ ਕੇ ਵੀ ਹਿੰਦ ਦਾ ਪੀਰ ਜਾ ਰਿਹਾ ਹੈ। ਇਹਨਾਂ ਨੂੰ ਹੁਣ ਸਮਝ ਨਹੀਂ ਆਏ, ਇਹਨਾਂ ਨੇ ਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ ਸਨ, ਅਤੇ ਇਹਨਾਂ ਵੀ ਅੱਗੇ ਰੌਲਾ ਪਾ ਦਿੱਤਾ ਵੀ ਹਿੰਦ ਦਾ ਪੀਰ ਜਾ ਰਿਹਾ ਹੈ। ਜਿੰਨੀ ਫੌਜ ਇਕੱਠੀ ਹੋਈ ਸੀ ਨਾ, ਇਹਦਾ ਰੌਲਾ ਪੈ ਗਿਆ, ਹਫੜਾ ਦਫੜੀ ਇਹਨਾਂ ਨੂੰ ਮੱਚ ਗਈ, ਇਹਨਾਂ ਨੂੰ ਸਮਝ ਕੋਈ ਨਾ ਆਵੇ ਵੀ ਜਿਹੜੇ ਕਹਿੰਦੇ ਆ ਵੀ ਹਿੰਦ ਦਾ ਪੀਰ ਚਲਾ ਗਿਆ ਹੈ, ਵੀ ਉਹ ਹੈ ਕਿੱਥੇ, ਇਹਨਾਂ ਨੂੰ ਸਮਝੀ ਨਾ ਪਵੇ।
ਤੋ ਪਠਾਨ ਗੁਰ ਆਗੇ ਲਾਇਓ।
ਤਦੋਂ ਗੁਰੂ ਜੀ ਨੇ ਪਠਾਣਾਂ ਨੂੰ ਕਿਹਾ ਵੀ ਹੁਣ ਰਾਹ ਖੁੱਲ੍ਹ ਗਿਆ ਹੈ, ਇਹਨਾਂ ਵਿੱਚ ਇੱਕ ਪਸਾਣ ਮੱਝ ਹੈ ਐ ਨਬੀ ਖਾਂ ਗਣੀ ਖਾਂ ਤੁਸੀਂ ਅੱਗੇ ਲੱਗੋ।
ਵੜ ਮਦ ਤੁਰਕਨ ਦਰਿਆਈ ਵੱਲ ਧਾਇਓ।
ਤੁਰਕਾਂ ਵਿੱਚ ਵੜ ਕੇ ਨਾ ਸਤਿਗੁਰੂ ਜੀ ਅਤੇ ਨਬੀ ਖਾਂ ਅਤੇ ਗਣੀ ਖਾਂ ਅਤੇ ਅਗਲੇ ਬੰਨੇ ਦਰਿਆ ਵੱਲ ਨੂੰ ਫਿਰ ਸਤਿਗੁਰੂ ਜੀ ਨੇ ਚਾਲਾ ਮਾਰਿਆ ਹੈ।
ਦੌੜ ਦਪੋੜ ਕਰ ਗਏ ਝੱਲ।
ਸੱਚੇ ਪਾਤਸ਼ਾਹ ਜੀ ਸਾਰੇ ਰਸਤਿਆਂ ਨੂੰ ਝੱਲਦੇ ਹੋਏ ਦੌੜ ਡੜੱਬ ਵਿੱਚ ਅੱਗੇ ਨਿਕਲ ਗਏ ਹਨ ਮਹਾਰਾਜ।
ਅੱਗੇ ਦੇਖਿਓ ਇੱਕ ਮਾਹੀ ਚੱਲ।
ਸੱਚੇ ਪਾਤਸ਼ਾਹ ਜੀ ਜਦੋਂ ਅੱਗੇ ਵੱਲ ਨੂੰ ਗਏ ਹੈ ਨਾ, ਅੱਗੇ ਕੀ ਵੇਖਿਆ ਹੈ, ਇਹ ਰਾਤ ਦਾ ਸਮਾਂ ਸੀ ਸਾਧ ਸੰਗਤ ਜੀ, ਅਤੇ ਪਹਿਲਾਂ ਜਿਹੜਾ ਦਰਿਆਵਾਂ ਦੇ ਕੰਢੇ 'ਤੇ ਮੱਛਰ ਮੱਖੀਆਂ ਬਹੁਤ ਹੁੰਦੀਆਂ ਹਨ, ਡੰਗਰਾਂ ਨੂੰ ਚਾਰ ਨਹੀਂ ਦਿੰਦੀਆਂ, ਅਤੇ ਇਹ ਕਹਿੰਦੇ ਉੱਥੇ ਮਹੀਆਂ ਚਾਰ ਰਿਹਾ ਸੀ, ਇੱਕ ਮਹੀਆਂ ਚਾਰਨ ਵਾਲਾ ਉੱਥੇ ਮਹੀਆਂ ਚਾਰ ਰਿਹਾ ਸੀ ਦਰਿਆ ਦੇ ਕਿਨਾਰੇ।
ਉਹਨੇ ਲਇਓ ਉੱਥੋਂ ਗੁਰੂ ਪਛਾਣ।
ਉਹਨੇ ਗੁਰੂ ਜੀ ਨੂੰ ਵੇਖਿਆ ਹੋਇਆ ਸੀ, ਜਿਸ ਕਰਕੇ ਇਹਨੇ ਪਛਾਣ ਲਿਆ ਵੀ ਇਹ ਤਾਂ ਉਹੀ ਗੁਰੂ ਹਨ ਜਿਹੜੇ ਚਮਕੌਰ ਦੀ ਗੜੀ ਵਿੱਚ ਯੁੱਧ ਕਰ ਰਹੇ ਹੈ। ਇਹਨੇ ਵੇਖ ਕੇ ਰੌਲਾ ਪਾ ਦਿੱਤਾ।
ਉਹ ਲੱਗਿਓ ਤੋ ਡੰਡ ਸੋ ਪਾਣ।
ਇਹਨੇ ਕਾਵਾਂ ਰੌਲੀ ਪਾ ਦਿੱਤੀ, ਜੇ ਗੁਰੂ ਜਾ ਰਹੇ ਹੈ, ਜੇ ਗੁਰੂ ਜਾ ਰਹੇ ਹੈ, ਇਹ ਬੜੀ ਉੱਚੀ ਇਹਨੇ ਰੌਲਾ ਪਾ ਦਿੱਤਾ ਇਹ ਮਹੀਆਂ ਚਾਰਨ ਵਾਲੇ ਨੇ।
ਸਤਿਗੁਰ ਉਸ ਦਈ ਮੋਹਰ ਫੜਾਏ।
ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਭਾਈ ਤੂੰ ਨਾ ਰੌਲਾ ਪਾ, ਆਹ ਤੂੰ ਮੋਹਰਾਂ ਲੈ ਲੈ, ਪਰ ਤੂੰ ਚੁੱਪ ਕਰ ਜਾ, ਇਹਨਾਂ ਘਮਸਾਨ ਮਚਾਉਣਾ ਨਹੀਂ ਚਾਹੀਦਾ। ਇਹਨੇ ਮੂਰਖ ਨੇ ਗੁਰੂ ਜੀ ਦਾ ਕੋਈ ਵਚਨ ਹੀ ਨਹੀਂ ਮੰਨਿਆ, ਕਾਵਾਂ ਰੌਲੀ ਪਾਈ ਛੱਡੀ।
ਇਸ ਤੇ ਰੌਲਾ ਔਰ ਦਇਓ ਪਾਏ।
ਇਹਨੂੰ ਦਿਖਿਆ ਵੀ ਹੁਣ ਮੇਰਾ ਮੂੰਹ ਹਰਾ ਹੋ ਰਿਹਾ ਹੈ, ਮੋਹਰਾਂ ਮਿਲ ਰਹੀਆਂ ਹਨ, ਹੋਰ ਰੌਲਾ ਪਾਉਣਾ ਜ਼ਿਆਦੀਆਂ ਦੇਣਗੇ। ਇਹਨੇ ਹੋਰ ਅੱਤ ਜੁਗ ਦਿੱਤੀ।
ਗੁਰ ਸੋਚੇ ਨਾ ਦਏ ਫੜਾਏ।
ਗੁਰੂ ਜੀ ਨੇ ਵਿਚਾਰਿਆ ਵੀ ਇਹ ਮੂਰਖ ਦੀ ਮੱਤ ਮਾਰੀ ਹੋਈ ਹੈ, ਇਹ ਹੁਣ ਮੂਰਖ ਨੂੰ ਕੋਈ ਸੋਚ ਨਹੀਂ ਰਿਹਾ, ਕਿਜਨਾ ਬੁੱਝੇ ਕਿਜਨਾ ਸੁੱਜੈ, ਇਹਦੀ ਹੁਣ ਮੱਤ ਫਿਰ ਗਈ ਹੈ, ਇਹਨੇ ਰੌਲਾ ਪਾਉਣ ਹਟਣਾ ਨਹੀਂ ਹੈ, ਇਹਦੇ ਰੌਲੇ ਕਰਕੇ ਤੁਰਕ ਚੜ ਆਉਣਗੇ। ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ
ਨਾ ਮੰਨੇ ਵੈ ਕਿਸੀ ਦਾਏ
ਦਾਏ। ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬਥੇਰਾ ਸਮਝਾਇਆ, ਪਰ ਹੁਣ ਜਿਹੜਾ ਮੂਰਖ ਗਿਆਨੀ ਅਜਾਣ ਹੋਵੇ ਉਹ ਗੁਰੂ ਦੀ ਵਚਨ ਕਿੱਥੇ ਮੰਨਦਾ ਹੈ, ਮਨਮੁੱਖ ਦੀ ਆਪਣੀ ਮੱਤ ਹੁੰਦੀ ਹੈ। ਇਹ ਗੁਰੂ ਜੀ ਦਾ ਬਚਨ ਮੰਨਿਆ ਨਾ ਤੇ ਆਪਣਾ ਰੌਲਾ ਪਾ ਛੱਡਿਆ ਵੀ ਗੁਰੂ ਜੀ ਇੱਧਰ ਜਾ ਰਹੇ ਹੈ।
ਦੋਹਰਾ ਧਾਇਓ ਗੁਰ ਆਗੇ ਕਰੀ।
ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਅੱਗੇ ਵੱਲ ਵੱਧ ਕੇ ਨਾ ਤੇ ਇਹਨੂੰ ਫਿਰ ਪਕੜਿਆ।
ਪੇਟ ਖੰਜਰ ਦਿਓ ਤਸਾਏ।
ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਸੀ, ਮੰਨਿਆ ਨਹੀਂ ਇਹ, ਇਹਦੀ ਪੇਟ ਦੇ ਵਿੱਚ ਗੁਰੂ ਜੀ ਨੇ ਫਿਰ ਖੰਜਰ ਤਸਾਇਆ।
ਘੋਲ ਘਾਲ ਉਸ ਬੋਹ ਕਰੀ।
ਇਹਨੇ ਹੁਣ ਜਦੋਂ ਖੰਜਰ ਮਾਰਨ ਤੋਂ ਪਹਿਲਾਂ ਇਹਨੇ ਗੁਰੂ ਜੀ ਨਾਲ ਬੜਾ ਘੋਲ ਘਾਲ ਕੀਤਾ ਹੈ, ਗੁਰੂ ਜੀ ਨੂੰ ਪਕੜਨ ਇਹ ਛੁੱਟਣਾ ਜਾਵੇ, ਪਰ ਕਿਹੜਾ ਝੱਲੇ ਗੁਰਾਂ ਕੀ ਝਾਲਾ, ਗੁਰੂ ਦੀ ਝਾਲਾ ਗੁਰ ਦਾ ਪ੍ਰਤਾਪ ਕੌਣ ਝੱਲ ਸਕਦਾ ਹੈ। ਸੱਚੇ ਪਾਤਸ਼ਾਹ ਜੀ ਨੇ ਇਹਨੂੰ ਸੰਗੀ ਤੋਂ ਪਕੜ ਕੇ ਇਹਦੀ ਛਾਤੀ ਵਿੱਚ ਇਹਦੇ ਢਿੱਡ ਵਿੱਚ ਮਾਰੇ ਤੇਗਾ ਗੁਰੂ ਜੀ ਨੇ। ਜਦੋਂ ਗੁਰੂ ਜੀ ਨੇ ਇਹਦੇ ਤਸਾਇਆ ਨਾ ਛੁਰਾ ਅਤੇ ਇਹਦੇ ਢਿੱਡ ਪਾੜ ਗਿਆ, ਉਸ ਵਕਤ ਆਂਦਰਾਂ ਇਹਦੀਆਂ ਬਾਹਰ ਕੱਢ ਦਿੱਤੀਆਂ, ਇਹਦੇ ਨਾਲ ਹੀ ਪ੍ਰਾਣ ਨਿਕਲ ਗਏ।
ਛੋਡਿਓ ਪ੍ਰਾਣ ਉਡਾਏ।
ਇਹਦੇ ਜਿਹੜੇ ਹੈ ਪ੍ਰਾਣ ਉਸ ਵਕਤ ਨਿਕਲ ਗਏ, ਪ੍ਰਾਣ ਉਡਾਏ ਭਾਵ ਇਹਦੇ ਨਿਕਲ ਗਏ ਉੱਡ ਗਏ ਪ੍ਰਾਣ। ਹੁਣ ਖੰਜਰ ਗੁਰੂ ਜੀ ਨੇ ਐਸਾ ਮਾਰਿਆ, ਇਹਨੂੰ ਦੋ ਫਾੜ ਕਰਕੇ ਰੱਖ ਦਿੱਤਾ। ਮੂਰਖ ਲੋਕ ਧਰਮ ਇਮਾਨ ਨਹੀਂ ਸਮਝਦੇ, ਉਹਨਾਂ ਨੂੰ ਆਪਣੀ ਪਈ ਹੁੰਦੀ ਹੈ, ਪਤਾ ਨਹੀਂ ਅਸੀਂ ਸਰਕਾਰ ਨਾਲ ਮਿਲ ਕੇ ਪਤਾ ਨਹੀਂ ਕੀ ਲੈ ਲੈਣਾ ਹੈ। ਇਸੇ ਤਰ੍ਹਾਂ ਇਹਨੇ ਸੋਚਿਆ ਤੁਰਕਾਂ ਦੀ ਮਦਦ ਕਰਦੇ ਹਾਂ, ਗੁਰੂ ਤੇ ਇਕੱਲਾ ਹੈ, ਇਹਦੇ ਨਾਲ ਕੀ ਮਤਲਬ ਹੈ, ਅਤੇ ਇਹਨੇ ਰੌਲਾ ਪਾਇਆ। ਗੁਰੂ ਜੀ ਨੇ ਫਿਰ ਇਹਨੂੰ ਸਮਝਾਇਆ, ਸਮਝਿਆ ਨਹੀਂ, ਜਦੋਂ ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁੱਖ ਲੋਕਾਂ ਨੂੰ ਸਮਝਾਈਏ ਨਾ, ਉਹ ਕਹਿੰਦੇ ਸਮਝਦੇ ਨਹੀਂ ਹੈ, ਅੱਗੋਂ ਸਿਰ ਦੇ ਵਾਲਾਂ ਨੂੰ ਪੈਂਦੇ ਹਨ। ਇਹਦੀ ਕਰਤੂਤ ਕਰਕੇ ਗੁਰੂ ਜੀ ਨੇ ਇਹਦੇ ਸ਼ਸਤਰ ਨਗਾਇਆ, ਫਿਰ ਇਹਦਾ ਢਿੱਡ ਪਾੜ ਕੇ ਇਹਦੇ ਪ੍ਰਾਣ ਕੱਢੇ। ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ, ਇੱਥੇ ਪ੍ਰਸੰਗ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਗੁਰੂ ਜੀ ਦੀ ਕਥਾ ਕਰਦੇ ਸਮੇਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਹੈ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।
ਘੋਲ ਘਾਲ ਉਸ ਬੋ ਕਰੀ। ਛੋਟਿਓ ਪ੍ਰਾਣ ਉਡਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਓਮਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖ।